सार न जाना परम सत्कार योग गुरु दरबार दे विच सुशोभित होई गुरु प्यारी साध संगत ख्यालां नूं बाहर जाण तो रोकण दा जतन करिए, चित विरतियां नूं एकागर करिए, रसना दी पवित्रता दे वास्ते सारे ही उचारण करो जी सतनाम श्री महापुरशां दा। ए पवित्र पावन स्थान है जिथे गुरु दरबार दे विच बैठ के हफ्तावारी सत्संग समागम दे विच असी सारे हाजरी भर रहे हैं। बहुत बड़ी सतपुरशां दी बख्शिश है जिन्होंने रहमत कीती है कि हर हफ्ते सगरान पूर्णवासी इस पावन स्थान ते सत्संग कीता जावे, भावें के निरंतर 24 घंटे नाम बाणी दा प्रवाह चल रहा है, सेवा ते सिमरन दा कुंभ इस स्थान ते लग्या है। बहुत वड्डी सतपुरशां दी देण है कि उन्होंने कलयुग दे इस भयानक समय दे अंदर जदों के साडा आचार आहार विचार विहार ऐसा हो चुका है कि इस दे विच बहुत वड्डी गिरावट आ चुकी है, ऐसे समय दे विच ए सत्संग दा मिलाप होना ये साडे सारयां दे बहुत ही उत्तम शुभ कर्मां दी निशानी है। हर कोई नहीं सत्संग दे विच आ सकदा, सत्संग दे विच कौन आउंदे ने जिन्हां दे उत्ते रहमत हुंदी है बख्शिश हुंदी है ते इस दर दे उत्ते जिस दर दे उत्ते सत्संग दे विच नाम की महिमा है, नाम की वड्याई है, वो सत्संग भागा नाल प्राप्त हुंदा है। शब्द पढ़िया है कि जिसके सिर उपर तो स्वामी सो दुख कैसा पावे, बोल न जाने माया मद माता, मरना चीत न आवे मेरे राम राए, तू संतां का संत तेरे, तेरे सेवक को पौ कुछ नाहीं, जम नहीं आवे नेरे, जो तेरे रंग राते स्वामी तिनका जन्म मरण दुख नासा, तेरी बख्श न मिटे कोई सतगुर का दिलासा, नाम ते आयन सुख फल पायन, आठ पहर आराधे तेरी शरण तेरे प्रवासे, पंच दुष्ट ले साधे, ज्ञान ध्यान किस कर्म न जाना, सार न जाना तेरी, सब ते वड्डा सतगुर नानक जिन कल राखी मेरी। सतगुर नानक पातशाह जी सारे तो वड्डे क्यों हन? आप विचार कर रहे सी कि भगत कबीर जी का जीवन लैके आप चल रहे हैं, उन्हां दी बाणी दी विचार कर रहे हैं, तो शुरुआत दे विच शब्द पढ़िया है कि क्यों गुरु नानक सब ते वड्डे ने, ऊंचा दर बाबे नानक दा क्यों है, ऊंच अपार बेअंत स्वामी, कौन जाने गुण तेरे, ये ऊंचा दर है। जिमें कोई ना कोई किसी का गुरु है, गुरु नानक पातशाह जी ने सिद्धा ने पूछा कि पातशाह आप जी का गुरु कौन है? सचे पातशाह जी ने जवाब दिता कि साडा गुरु अंबर परपार ब्रह्म परमेश्वर नानक गुर मिलिया सोई जियो। क्यों? पार ब्रह्म अंबर परपार ब्रह्म जिहदा पारा वार नहीं उस मेरा गुरु है। इस नूं होर खोलदे ने कि जिहड़ी ये सारी उत्पत्ति है शब्दों ही सब उत्पत्त होया, उस शब्द तो जिस तो ये सारी उत्पत्ति हुई है, उस शब्द गुरु सुरत तुन चेला। ये सवाल किया सी कवन गुरु किसका तू चेला, गुरु नानक पातशाह ते सिद्धा ने सतगुरु जी ने कहा कि शब्द गुरु सुरत तुन चेला, कि गुरु शब्द है, गुरु कदे शरीर नहीं हुंदा, शरीर धारण करते ने, शरीर तो एक जीवन दान देने वास्ते सतगुरु जी धारण करते हैं, पर सतगुरु बचन बचन है सतगुरु, पादर मुक्त करावेंगो सतगुरु बचन है, बचन ही सतगुरु है, बाणी गुरु गुरु है बाणी, बिच बाणी अमृत सारे, गुरवाणी कह सेवक जन माने, प्रतख गुरु निस्तारे। सो इसे करके गुरु नानक पातशाह जी ने सब तो वड्डा कहा है, क्योंकि उन्हां दा गुरु अंबर परपार ब्रह्म परमेश्वर, क्योंकि बाकी गुरु ने ते गुरु नानक गुरु परमेश्वर हैं, गुरु परमेश्वर गुरु गोबिंद गोबिंद गुरु है, नानक भेद ना पाई। सो उस गुरु दे नाल शब्द नाल जे असी जुड़ जाइए फिर कोई भी दुख नहीं व्यापदा, जिसके सिरे उपर तो स्वामी सो दुख कैसा पावे, वो दुख नहीं उसनु मिलदा, दुख जे आउंदा भी है दुख ते उस सुख नु समान जानदा है, ज्ञान दे विच उसनु पता है कि ये दुख भी दारू बनता है, दुख ये परमेश्वर का नाम याद करवाउंदा है। सो आओ ध्यान दिओ, आपां पिछले कई सत्संग तो एक विचार कर रहे हैं कि जदों दुख सुख पिछले कर्मां दा फल है, फिर अरदासां हुंदियां हन, सतगुरु जी दे दर ते शुरू ते अरदासां हुंदियां आईयां हन। धन गुरु गोबिंद सिंह जी महाराज कोल मेवड़े अरदासां करदे सन जी कोई भेटा लियांदा पातशाह जी नूं बेनती कीती जांदी दस्या जांदा अरदास कीती जांदी पातशाह आशीर्वाद दिंदे कि नाम चेतावे सुखी वसो बख्शिशां करदे। हुण इस गल दे उत्ते जिहड़ा शंकावान है ਉਹ ਸ਼ੰਕਾ ਕਰਦਾ ਹੈ ਕਿ ਜਦੋਂ ਦੁੱਖ ਕਰਮਾਂ ਦੇ ਵਿੱਚ ਜਿਹੜਾ ਲਿਖਿਆ ਮਿਲਣਾ ਹੀ ਮਿਲਣਾ ਹੈ ਫਿਰ ਇਹ ਅਰਦਾਸਾਂ ਇਹ ਬੇਨਤੀਆਂ ਕਰਦੇ ਆ ਗੁਰੂ ਬਖਸ਼ਿਸ਼ਾਂ ਕਰਦਾ ਹੈ ਫਿਰ ਇਹ ਕੀ ਹੋਇਆ। ਪਰ ਇਹਦੇ ਵਿੱਚ ਜੋ ਕਰਮ ਫਿਲੋਸਫੀ ਹੈ ਉਹਦੇ ਵਿੱਚ ਇਹ ਆਉਂਦਾ ਹੈ ਕਿ ਜਿਹੜਾ ਕਰਮ ਹੈ ਇਹ ਕਰਮ ਭੋਗੇ ਬਿਨ ਨਹੀਂ ਭਗਤਾਇਆ ਜਾ ਸਕਦਾ। ਪਰ ਸਤਸੰਗ ਵੱਲ ਜੇ ਕੋਈ ਆਉਂਦਾ ਹੈ ਜੇ ਉਹ ਸਤਸੰਗ ਦੇ ਵਿੱਚ ਆ ਕੇ ਸੂਲੀ ਤੋਂ ਸੂਲ ਬਣ ਜਾਂਦੀ ਹੈ ਕਰਮ ਸੁਪਨੇ ਦੇ ਵਿੱਚ ਵੀ ਭਗਤਾ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਦੋਸ਼ ਸਾਡਾ ਹੈ ਦੋਸ਼ ਸਾਡੇ ਕਰਮਾਂ ਦਾ ਹੈ। ਕਬੀਰ ਸਾਚਾ ਸਤਿਗੁਰੂ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜਾਈਏ ਫੂਕ। ਭਗਤ ਜੀ ਨੂੰ ਇਹ ਕਿਹਾ ਕਿ ਭਗਤ ਜੀ ਫਿਰ ਇਹ ਸੰਸਾਰ ਦੇ ਉੱਤੇ ਜੀਵ ਜੇ ਕਰਮਾਂ ਦਾ ਫਲ ਭੋਗਦਾ ਹੈ ਅਤੇ ਸਤਿਗੁਰੂ ਜੀ ਕੋਲ ਆ ਕੇ ਕਰਮਾਂ ਨੇ ਦੇ ਫਲ ਦੇਣਾ ਹੀ ਹੈ ਫਿਰ ਇਹ ਸਤਿਗੁਰੂ ਦੇ ਮਿਲਾਪ ਦਾ ਕੀ ਫਲ ਹੋਇਆ। ਉਹ ਕਹਿੰਦੇ ਇਹਦੇ ਵਿੱਚ ਵੀ ਜੇ ਚੁੱਕਦਾ ਹੈ ਅਤੇ ਬਾਰੀ ਤੋਂ ਖੁੰਝਦਾ ਹੈ ਸਮਾਂ ਨਹੀਂ ਸੰਭਾਲਦਾ ਤਾਂ ਇਹਦੇ ਵਿੱਚ ਦੋਸ਼ ਸਤਿਗੁਰ ਦਾ ਨਹੀਂ ਉਹ ਸਿੱਖ ਦਾ ਹੁੰਦਾ ਹੈ ਕਿਉਂਕਿ ਉਹ ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੇ ਜਿਉਂ ਬਾਂਸ ਵਜਾਈਏ ਫੂਕ। ਬਾਂਸ ਦੇ ਵਿੱਚ ਫੂਕ ਮਾਰੋ ਇੱਕ ਪਾਸੇ ਮਾਰੋ ਦੂਜੇ ਪਾਸੇ ਨਿਕਲ ਜਾਂਦੀ ਹੈ ਐਸੀ ਹਾਲਾਤ ਸਾਡੀ ਹੈ। ਅਤੇ ਇਸੇ ਤਰ੍ਹਾਂ ਦੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਭਗਤ ਜੀ ਐਸਾ ਸਮਝਾਉਂਦੇ ਹਨ। ਉਹ ਬਾਂਸ ਰਹਿ ਗਿਆ ਸੁਗੰਧੀ ਉਹ ਖਾਲੀ ਨੇੜੇ ਰਹਿ ਕੇ Yeah. सतगुर की कर जा सिखा में चूक अंधे एक न लागे जो बांस बजाइए फूक। फिर मसाल दंदे हन के चंदन दे बांस नेड़े रहंदा है, बांस बड़ाई डूबिया मत डूबो कोए, चंदन के निकट वसे बांस सगंध न होए। बाकी तो सारे चंदन ही बन जाते हैं, सुगंधी आ जाती, पर बांस दे विचों सुगंधी नहीं आती। इस तरह कर्म लाए लगते नहीं, जोर ला लो। भगत जी कहते के मार्ग मोती विथरे, अंधा निकसो जाए के रास्ते दे विच तां अमोलक मोती लाल पे हैं, पर जे असी अन्ने नहीं साडे ज्ञान रूपी नेत्र तां उह साडा जिहड़ा जन्म अमोलक हीरा है उह एवें बीत जांदा है, किवें लंघदा जा रहा है। समां रुकिआ रुकदा है। मसाल दे रहे ने कि मार्ग मोती विथरे, कि मार्ग दे विच तां इन्ने अमोलक हीरे लाल पे ने, अंधा निकस जाए जोत बिना जगदीश की, जगत अलंघ जाए। वो नहीं अंदर जिहड़ी जोत है तो सारयां दे अंदर जोत, पर वो नाम दे नाल उस अनुभव रूप जोत दे नाल साडा संबंध टुटिया है। अंदर जगमग जोत विराज रही है, पर उस दे नाल संबंध ना होण करके सानू अपने इस जीवन मनोरथ का पता नहीं लगता। ये किवें लंघता जाता है, एक इस तरह के नाल बतीत हो रहा, क्योंकि भगत बाणी जो गुरबाणी का दर्जा है, गुरु ग्रंथ साहब महाराज विच बाणी है, बाणी गुरु गुरु है बाणी। ये बाणी किवें सीधे स्पष्ट शब्दों के विच दसदी है, ओ तेरा जन्म मोल के हीरा औटियां दीवार Thank you. भगत कमाई तब ए मानस देही पाई मिली ता इस वास्ते की सेवा करदा सिमरन करदा पर भूल गया भजो गोविंद भूल मत जाहो मानस जन्म का एही लाभ। लाभ की है कि ए नाम जपना सेवा करना पर ए सोचदा है कि कर लवांगे समा जे बहुत है। फिर कहते हैं कि जब लग जरा रोग नहीं आया जब लग काल ग्रसी नहीं काया जब लग विकल पई नहीं बाणी भज लियो रे मन सारंग पाणी अब ना भजस भजस कब पाई आवे अंत ना भजया जाई कि अंत समय तू सिमरन कर लेगा नहीं हो सकता सेवा नहीं हो सकती। अगे फरमाते ने सो सेवक जो लाया सेव तिन ही पाए निरंजन देव। ओ सेवक ओही है जिसनू सेवा ला लवे ते ओही निरंजन नू पा सकदा है। सेवा करत हुए ने कामी तिसको होत प्राप्त स्वामी। फिर हुंदा की है गुरमिल तां के खुले कपाट एह तेरा अवसर एही तेरी वाट घट पीतर तू देख विचार के इस नू तू विचार के वेख अंदर विचार घट पीतर इस शरीर रूपी इस हरी मंदिर दे विच बैठ के जिथे नाम है उस नाम तक जदों तक असी नहीं पहुँचे ਬਾਹਰ ਮੰਤਰ ਹੈ, ਮੰਤਰ ਦੀ ਕਮਾਈ ਕਰਨੀ ਹੈ। ਜੁਗਤੀ ਸੰਤ ਦੱਸਦੇ ਨੇ ਕਿ ਕਿਵੇਂ ਇਸ ਨੂੰ ਜਪਣਾ ਹੈ। ਅਤੇ ਇਹ ਜਿਹੜੇ ਅੱਖਰ ਨੇ ਜੋ ਵੀ ਹਨ ਆਪਣੇ ਮੰਤਰ ਦੇ, ਇਹ ਅੱਖਰ ਤਾਂ ਰਹਿ ਜਾਂਦੇ ਨੇ ਅਤੇ ਅੱਗੇ ਨਾਮ ਨਾਲ ਇਹ ਅੱਖਰ ਖਿਰ ਜਾਏ, ਉਹ ਅੱਖਰ ਇਨ ਮੈਂ ਨਾਹੇ। ਉੱਥੇ ਫਿਰ ਨਾਮ ਦੇ ਨਾਲ ਸਾਰੇ ਨਾਮ ਦੇ ਵਿੱਚ ਜਦੋਂ ਜੁੜ ਗਏ, ਨਾਮ ਨਾਲ ਜੁੜ ਕੇ ਫਿਰ ਸਾਰੇ ਨਾਮ ਹੀ ਨਜ਼ਰ ਆਉਂਦੇ ਨੇ। ਜਿੰਨੇ ਵੀ ਜੋ ਬੋਲਤ ਹੈ ਮਿਰਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਫਿਰ ਸਾਰੇ ਨਾਮ ਜਪਦੇ ਨਜ਼ਰ ਆਉਂਦੇ ਨੇ। ਫਿਰ ਇਸ ਕਰਕੇ ਇਹ ਤੇਰਾ ਅਵਸਰ, ਇਹ ਵਾਰੀ ਆਈ ਹੈ। ਅਵਸਰ ਇੱਕ ਐਸਾ ਸਮਾਂ ਆਉਂਦਾ ਹੈ ਜਦੋਂ ਕੋਈ ਵੀ ਤੁਸੀਂ ਚਿਤਵਨੀ ਚਿਤਵ ਲਓ, ਮਨ ਦੇ ਵਿੱਚ ਫੁਰਨਾ ਕਰ ਲਓ, ਇਸ ਜਵਾਨ ਦੇ ਉੱਤੇ ਪਰਮੇਸ਼ੁਰ ਬੋਲਦਾ ਹੈ। ਮਹਾਂਪੁਰਸ਼ਾਂ ਦੇ ਤਾਂ ਸਦਾ ਹੀ ਜਵਾਨ ਦੇ ਉੱਤੇ ਨਾਮ ਚੱਲਦਾ ਹੈ, ਉਹ ਮੰਤਰ ਨਾਲ ਨਾਮ ਨਾਲ ਜੁੜੇ ਹਨ। ਇਸ ਕਰਕੇ ਉਹ ਤਾਂ ਜੋ ਸਾਥ ਸਾਥ ਸਿਮਰੇ ਸਿਮਰਦੇ ਨੇ ਉਹਨਾਂ ਦੇ ਉੱਤੇ ਤਾਂ ਇਹ ਅਵਸਰ ਸਦਾ ਹੀ ਹੈ। ਪਰ ਸਾਡੇ ਵਰਗਿਆਂ ਦੀ ਹਾਲਾਤ ਐਸੀ ਹੈ ਕਿ ਸਾਡੇ ਉੱਤੇ ਵੀ ਇੱਕ ਐਸਾ ਸਮਾਂ ਆ ਜਾਂਦਾ ਹੈ ਜਿਸ ਸਮੇਂ ਭਾਖਿਆ ਪਾ ਅਪਾਰ ਭਾਖਿਆ ਕੀਤੀ ਹੋਈ, ਕੋਈ ਬਚਨ ਕੀਤਾ ਹੋਇਆ ਪਾਰ ਲੱਗ ਜਾਂਦਾ ਹੈ। ਸੋ ਬਹੁਤ ਤਰ੍ਹਾਂ ਦੇ ਨਾਲ ਕਹਿਤ ਕਬੀਰ ਬਹੁ ਵਿਧ ਕਹਿੰਦੇ, ਬਹੁ ਵਿਧ ਕਿਹੋ ਪੁਕਾਰ ਪੁਕਾਰ, ਬਹੁ ਵਿਧ ਕਿੰਨੀਆਂ ਵਿਧੀਆਂ ਦੇ ਨਾਲ, ਕਿੰਨੀਆਂ ਜੁਗਤੀਆਂ ਉਗਤੀਆਂ ਨਾਲ ਇਹ ਦੱਸਿਆ ਜਾਂਦਾ ਹੈ ਕਿ ਇਹ ਤੁਸੀਂ ਇਸ ਗੱਲ ਨੂੰ ਮੰਨ ਲਓ, ਇਹ ਸਮਾਂ ਹੈ ਕਿ ਇਹ ਮਾਨਸ ਜਨਮ ਅਮੋਲਕ ਹੀਰਾ ਮਿਲਿਆ ਹੈ, ਇਹ ਲੰਘਦਾ ਜਾ ਰਿਹਾ ਹੈ। ਪਰ ਅਸੀਂ ਸੋਚਦੇ ਹਾਂ ਕਿ ਅਜੇ ਕਰ ਲਾਂਗੇ, ਪਰ ਟੱਲ ਟੁੱਲ ਦਿਨ ਗਿਓ ਵਿਆਜ ਵਟਨ ਤੋਂ ਜਾਏ। ਜੋ ਵੀ ਹੈ ਟਾਲ ਮਟੋਲ ਦੇ ਨਾਲ ਤਾਂ ਫਿਰ ਵਿਆਜ ਵਧਣਾ ਹੀ ਹੈ, ਵਿਆਜ ਦੇ ਉੱਤੇ ਵੀ ਵਿਆਜ ਪੈਂਦਾ ਹੈ। ਇਸ ਕਰਕੇ ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਬਹੁ ਵਿਧ ਕਿਹੋ ਪੁਕਾਰ ਪੁਕਾਰ। ਇਹ ਬਹੁ ਵਿਧੀ ਦੇ ਨਾਲ ਪੁਕਾਰ ਪੁਕਾਰ ਕੇ ਕਿਹਾ ਜਾਂਦਾ ਹੈ। ਹੁਣ ਮਸਾਲਾਂ ਦਿੰਦੇ ਨੇ ਮਹਾਂਪੁਰਸ਼ ਕਿ ਜੇ ਇਹ ਨਹੀਂ ਕਰਦਾ, ਜੇ ਕਹੇ ਕਿ ਮੈਂ ਕਰ ਲਵਾਂਗਾ, ਸੋ ਸੇਵਕ ਜੋ ਲਾਇਆ ਸੇਵ, ਇਹ ਬਿਨਾਂ ਕਰਮਾਂ ਤੋਂ ਸੇਵਾ ਵੀ ਨਹੀਂ ਹੁੰਦੀ। ਟਹਿਲ ਮਹਿਲ ਤਾਂ ਕੋ ਮਿਲੇ, ਜਾਂ ਕੋਈ ਸਾਧ ਕਿਰਪਾਲ, ਹੁਣ ਮਾਰਗ ਵਿੱਚ ਮੋਤੀ ਵਿਥਰੇ ਨੇ, ਖਿੰਡੇ ਪਏ ਨੇ, ਚੁਗੇ ਨਹੀਂ ਜਾਂਦੇ। ਇੱਕ ਵਾਰੀ ਪਾਰਵਤੀ ਸ਼ਿਵ ਜੀ ਨਾਲ ਜਾ ਰਹੇ ਨੇ, ਕਹਿਣ ਲੱਗੇ ਕਿ ਹੇ ਸ਼ਿਵ ਜੀ, ਹੇ ਪਰਮੇਸ਼ਰ, ਤੂੰ ਦੇ ਤਾਂ ਸਹੀ, ਆ ਸਾਹਮਣੇ ਇੱਕ ਗਰੀਬ ਹੈ, ਕੰਗਾਲ ਹੈ, ਤੂੰ ਇਹਨੂੰ ਦੇ। ਇਹ ਕਹਿੰਦੇ ਇਹਦੇ ਕਰਮਾਂ ਵਿੱਚ ਨਹੀਂ ਨਹੀਂ ਉਸਨੂੰ ਵਸਤੂ ਨੂੰ ਸੰਭਾਲ ਸਕਦਾ, ਮੋਤੀ ਵਖੇਰ ਦਿੱਤੇ। ਹੁਣ ਜਦੋਂ ਮੋਤੀ ਸਿੱਟ ਦਿੱਤੇ ਪਾਰਵਤੀ ਦੇ ਕਹਿਣ 'ਤੇ, ਤਾਂ ਕੀ ਹੋਇਆ, ਉਹ ਜਿਹੜਾ ਲੰਘ ਰਿਹਾ ਸੀ ਕੰਗਲਾ ਗਰੀਬ, ਉਹ ਸੋਚਦਾ ਹੈ ਕਿ ਅੰਨੇ ਕਿਵੇਂ ਤੁਰਦੇ ਹੋਣਗੇ, ਉਹਨਾਂ ਦੇ ਨੇਤਰ ਨਹੀਂ, ਉਹ ਅੱਖਾਂ ਬੰਦ ਕਰਕੇ ਤੁਰਦਾ ਜਾ ਰਿਹਾ ਹੈ, ਪੈਰਾਂ ਦੇ ਵਿੱਚ ਮੋਤੀ ਪਏ ਨੇ। ਉਹ ਸੋਚਦਾ ਹੈ ਕਿ ਬੜੇ ਰੋਡ ਚੁਭ ਰਹੇ ਨੇ, ਰੋਡਾਂ ਦੇ ਉੱਤੇ ਉਹ ਲੰਘ ਰਿਹਾ ਹੈ, ਉਹ ਉਸ ਦੇ ਉੱਤੋਂ ਲੰਘ ਗਿਆ। ਨਹੀਂ, ਬਿਨ ਕਰਮਾਂ ਕਿ ਛਪਾਈਏ ਨਾ ਹੀ, ਜਿਹੋ ਤੇਰਾ ਧਾਰ। ਕਿੰਨਾ ਜ਼ੋਰ ਲਾ ਲਓ, ਮਾਰਗ ਮੋਤੀ ਵਿਥਰੇ, ਅੰਧਾ ਨਿਕਸ ਜਾਏ, ਅੰਨਾ ਬਣ ਕੇ ਉੱਪਰ ਦੀ ਲੰਘ ਜਾਂਦਾ ਹੈ। ਅੱਗੇ ਬਾਣੀ ਕਹਿੰਦੀ ਹੈ ਕਿ ਅੰਨਾ ਹੀ ਨਹੀਂ, ਮਾਇਆ ਧਾਰੀ ਆ ਤਾਂ ਅੰਨਾ ਬੋਲਾ, ਅੰਨੇ ਦੇ ਨਾਲ ਬੋਲਾ ਵੀ ਹੈ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਉਹਨੂੰ ਇਹ ਸ਼ਬਦ ਦੀ ਜਿਹੜੀ ਅੰਦਰ ਚਨਕਾਰ ਹੈ, ਝਰਨਾਹਟ ਹੈ, ਉਹ ਆਵਾਜ਼ ਹੈ, ਉਹ ਸੁਣਾਈ ਨਹੀਂ ਦਿੰਦੀ। ਸੁਰਤ ਕਿਵੇਂ ਜੁੜੇ ਉਹਦੇ ਨਾਲ? ਹੁਣ ਕਹਿੰਦੇ ਇਹਦੇ ਇਸ ਵਸਤੂ ਨੂੰ, ਇਸ ਨੂੰ ਪਾਉਣ ਦਾ ਇਹ ਹੱਕਦਾਰ ਨਹੀਂ। ਫਿਰ ਅੱਗੇ ਜਾਂਦੇ ਨੇ ਸ਼ਿਵ ਜੀ ਨੂੰ, ਪਾਰਵਤੀ ਕਹਿੰਦੇ ਤੁਸੀਂ ਦੇ ਕੇ ਤਾਂ ਦੇਖੋ, ਆ ਸਾਹਮਣੇ ਇੱਕ ਗਰੀਬ ਪਰਿਵਾਰ ਰਹਿ ਰਿਹਾ ਹੈ, ਚਲੋ ਇਹਨਾਂ ਨੂੰ ਦੇ ਕੇ ਦੇਖੋ। ਕਹਿੰਦੇ ਇਹਨਾਂ ਦੇ ਕਰਮਾਂ ਵਿੱਚ ਵੀ ਨਹੀਂ, ਕਿਉਂਕਿ बिन करमा किस पाईए नाही जेह बहु तेरा धावे। करमा ते उत्ते नवेड़े हुंदे ने, मन दियां कथियां कदे पूरियां नहीं हुंदियां, मन की मती मिथियां सर खारा सगा मन लोचदा है, पर मन दियां मतां तां कदे पूरियां हुंदियां नहीं। हुण पार्वती हठ करदी है, शिव जी नूं कहिंदी दे के तां वेख, कहिंदे नहीं इन्हां दे मन दे विच ओह वस्तु संभालण दी ताकत नहीं। कहिंदे तूं दे हुण अण अधिकारी नूं, दे के उस वस्तु की कीमत दी उसनु पता नहीं, क्योंकि बिन गाहक गुण वेचिए तो गुण सहगो जाए, गुण का गाहक जे मिले तो गुण लाख बकाए। ए ता नाम अमोलक हीरा है, इसनु जे दईए कहिंदे बाहरों तो मिलना ही नहीं, अंदरों मिलना है, बाहर तो मंत्र देंदे ने, पर भी जे अण अधिकारी है उसनु संभाल नहीं सकता। इसे करके भगत जी की कहिंदे ने, ओ जिथे मिले ना सदागर पूरा गठड़ी ना खुली ना सदागर पूरा गठड़ी ना खुली नाम Thank you. ਬਿਣ ਕਹਾਕ ਗੁਣ ਵੇਚੀਐ ਤੋ ਗੁਣ ਸਹਿਗੋ ਜਾਏ। ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਬਕਾਏ। ਜੇ ਗਾਹਕ ਹੀ ਨਹੀਂ ਤਾਂ ਉਹਦੀ ਕੀਮਤ ਵੀ ਕੀ ਪੈਣੀ ਹੈ। ਉਹ ਇਸ ਤਰ੍ਹਾਂ ਦੇ ਨਾਲ ਜੇ ਦੇ ਵੀ ਦਈਏ ਉਹਦੀ ਪਤਾ ਨਹੀਂ ਉਹਨਾਂ ਨੂੰ ਲੱਗਦਾ। ਬਿਨ ਕਰਮਾਂ ਕਿਛ ਪਾਈਏ ਨਾ ਮਾਰਗ ਮੋਤੀ ਵਿਥਰੇ ਅੰਧਾ ਨਿਕਸ ਜਾਏ। ਉਹ ਨਹੀਂ ਉਸ ਦਾ ਫਲ ਮਿਲਦਾ ਤਾਂ ਚਲੋ ਨਾਮ ਤਾਂ ਮੰਤਰ ਦੀ ਕਮਾਈ ਕਰਕੇ ਉਹ ਨਾਮ ਤੱਕ ਰੁਸਵਾਈ ਹੁੰਦੀ ਹੈ। ਬਹੁਤ ਔਖੀ ਮੰਜ਼ਿਲ ਹੈ, ਬੜਾ ਮੁਸ਼ਕਲ ਹੈ ਰਸਤਾ, ਅਤੇ ਤਾਂ ਛੋਟੀ ਜਿਹੀ ਪ੍ਰਾਪਤੀ ਵੀ ਹੈ। ਉਹ ਪਾਰਵਤੀ ਜੀ ਕਹਿੰਦੇ ਦੇ ਕੇ ਤਾਂ ਵੇਖੋ, ਕਹਿੰਦੇ ਚਲੋ ਇਹਨਾਂ ਨੂੰ ਤਿੰਨ ਵਾਰ ਦੇ ਦਿੰਦੇ ਹਾਂ, ਤਿੰਨ ਹਨ ਕਿ ਜੋ ਮੰਗ ਲੈਣਗੇ ਦੇ ਦੇਵਾਂਗੇ। ਪਹਿਲਾ ਵਾਰ ਜਦੋਂ ਬੀਬੀ ਨੂੰ ਪੁੱਛਿਆ ਕਿ ਕੀ ਮੰਗਦੀ ਹੈ, ਹੁਣ ਜਿਵੇਂ ਬੀਬੀਆਂ ਦਾ ਸੁਭਾਅ ਹੁੰਦਾ ਹੈ, ਗਹਿਣੇ ਗੱਟੇ ਮੰਗ ਲਏ, ਸੋਹਣਾ ਸੁਨੱਖਾ ਸਰੂਪ ਮੰਗ ਲਿਆ, ਮਿਲ ਗਿਆ, ਤਥਾਸਤੂ ਹੋ ਗਿਆ। ਹੁਣ ਹੋਇਆ ਕਿ ਇੱਕ ਉਸ ਪਾਸਿਓਂ ਨਵਾਬ ਲੰਘਿਆ ਜਾ ਰਿਹਾ, ਦੇਖਦਾ ਹੈ ਕਿ ਗਰੀਬ ਝੌਂਪੜੀ ਹੈ ਅਤੇ ਇਹ ਬੀਬੀ ਇੱਥੇ ਕਿੰਨੀ ਬੈਠੀ ਹੈ, ਅਤੇ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਜਾਂਦਾ। ਜ਼ੋਰ ਦਾ ਜ਼ੁਲਮ ਦਾ ਰਾਜ ਸੀ, ਜਰ ਜ਼ਰੂਰ ਜਲੀ ਜ਼ਮੀਨ ਤਕੜੇ ਦੀ ਸੀ। ਹੁਣ ਜਦੋਂ ਘੋੜੇ 'ਤੇ ਬਿਠਾ ਕੇ ਲੈ ਜਾਂਦਾ ਹੈ, ਹੁਣ ਜਿਹੜਾ ਉਸ ਦਾ ਸਪੁੱਤਰ ਸੀ, ਪੁੱਤਰ ਸੀ, ਉਹਨੂੰ ਪੁੱਛਿਆ ਤੂੰ ਵਰ ਮੰਗਿਆ, ਤੂੰ ਦੱਸ ਕੀ ਚਾਹੁੰਦਾ ਹੈ। ਕਹਿੰਦਾ ਮੇਰੀ ਮਾਂ ਸੂਰੀ ਬਣ ਜਾਵੇ। ਉਹ ਹੁਣ ਸੂਰੀ ਬਣ ਗਈ, ਇਹ ਇੱਕ ਪ੍ਰਮਾਣ ਹੈ, ਸਾਖੀ ਪ੍ਰਮਾਣ ਹੈ, ਵੱਡੇ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਦਿਆ ਕਰਦੇ ਕਿ ਜਦੋਂ ਬਣ ਗਈ ਹੁੱਟ ਮਾਰਦੀ ਹੈ। ਉਹਨੇ ਕਿਹਾ ਕਿਹੜੀ ਬਲਾ ਮੈਂ ਲੈ ਆਇਆ, ਉਹਨੇ ਸਿੱਟ ਦਿੱਤੀ, ਉਹ ਘਰ ਨੂੰ ਵਾਪਸ ਆ ਰਹੀ ਹੈ। ਤੀਜਾ ਵਾਰ ਮੰਗਣ ਦੀ ਵਾਰੀ ਉਹਨਾਂ ਦੇ ਪਿਤਾ ਦੀ ਸੀ। ਉਹ ਪੁੱਛਦੇ ਨੇ ਕਿ ਤੂੰ ਹੁਣ ਦੱਸ ਕੀ ਚਾਹੁੰਦਾ ਹੈ। ਕਹਿੰਦੇ ਹੇ ਸ਼ਿਵ ਜੀ, ਹੇ ਭਗਵਾਨ, ਜਿਵੇਂ ਅਸੀਂ ਪਹਿਲਾਂ ਹੀ ਸੀ, ਜਿਵੇਂ ਮੇਰੀ ਬੀਬੀ ਪਹਿਲਾਂ ਸੀ, ਉਸੇ ਤਰ੍ਹਾਂ ਦੀ ਬਣਾ ਦਿਓ। ਉਸੇ ਤਰ੍ਹਾਂ ਦੀ ਫਿਰ ਉੱਥੇ ਬਣ ਕੇ ਆ ਗਈ। ਤਿੰਨੇ ਵਰ ਵੀ ਖਤਮ ਹੋ ਗਏ, ਬਿਨ ਕਰਮਾਂ ਕਿ ਛਪਾਈਏ ਨਾਹੀਂ, ਜਿਹੋ ਤੇਰਾ ਧਾਵੈ ਜ਼ੋਰ ਲਾ ਲਓ ਮਿਲਦਾ ਨਹੀਂ। ਫਿਰ ਕਿੱਡੀ ਵੱਡੀ ਇਹ ਬਖਸ਼ਿਸ਼ ਹੋ ਰਹੀ ਹੋਵੇ। ਹੁਣ ਭਗਤ ਕਬੀਰ ਜੀ ਕੀ ਕਹਿ ਰਹੇ ਨੇ ਕਿ ਇਹ ਜੇ ਹੋਵੇ ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਕਿ ਤੂੰ ਇਹ ਰੋੜਾ ਬਣ ਕੇ ਰਸਤੇ ਦੇ ਵਿੱਚ ਬੈਠ ਜਾ, ਠੋਕਰਾਂ ਪੈਂਦੀਆਂ ਨੇ, ਉਹ ਮਨ ਦਾ ਅਭਿਮਾਨ ਛੱਡ ਦੇ। ਜੇ ਤੂੰ ਐਸਾ ਹੋ ਜਾਵੇਂਗਾ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਉਹਨੂੰ ਫਿਰ ਆ ਕੇ ਭਗਵਾਨ ਆਪ ਮਿਲੇਗਾ, ਕਿ ਜੇ ਤੂੰ ਅਭਿਮਾਨ ਛੱਡ ਦਵੇਂ। ਜੇ ਛੱਡਦਾ ਹੀ ਨਹੀਂ, ਮਾਣ ਅਪਮਾਨ ਮੱਧੇ ਸੋ ਸੇਵਕ ਨਾਹੀਂ, ਤਤ ਸਮਦਰਸੀ ਕੋ ਵਿਰਲੇ ਨੇ ਜਿਹੜੇ ਨੇ ਤਤ ਦੀ ਵਾਤ ਨੂੰ ਫੜਦੇ ਨੇ। ਨਹੀਂ ਤਾਂ ਇਹ ਐਵੇਂ ਚਲਿਆ ਜਾਂਦਾ ਹੈ, ਜੀਵਨ ਅਮੋਲਕ ਹੀਰਾ ਕੌਡੀਆਂ ਦੇ ਭਾਈ ਲੰਘ ਜਾਂਦਾ ਹੈ। ਅਤੇ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਾਣ ਛੱਡ ਦੇ। ਮਾਣ ਛੱਡਣਾ, ਮਾਣ ਸਭ ਤੋਂ ਔਖਾ ਛੱਡਣਾ ਹੈ। ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਣ ਤਜਿਆ ਨਾ ਜਾਏ, ਮਾਣ ਮੁਨੀ ਮੁਨਵਰ ਖਲ ਗਲੇ, ਮਾਣ ਸਭੇ ਕੋ ਖਾਏ। ਕਿ ਇਹ ਮਾਣ ਮਾਣ ਛੱਡਿਆ ਨਹੀਂ ਜਾਂਦਾ, ਮਾਣ ਨੂੰ ਛੱਡਣਾ ਬਹੁਤ ਔਖਾ ਹੈ। ਇਸੇ ਕਰਕੇ ਵੱਡੇ ਵੱਡੇ ਜਿਹੜੇ ਮੁਨੀ ਮੁਨਵਰ ਹਨ, ਘਰ ਬਾਰ ਛੱਡ ਦਿੱਤੇ, ਮਾਇਆ ਨੂੰ ਤਜ ਦਿੱਤਾ, ਉਹ ਵੀ ਇਸ ਨੂੰ ਨਹੀਂ ਛੱਡ ਸਕੇ, ਮਾਣ ਪ੍ਰਤਿਸ਼ਠਾ ਨੂੰ ਇਸ ਦੇ ਵਿੱਚ ਫਸ ਗਏ। ਕਬੀਰ ਸਿੱਖ ਸਾਖ ਬਹੁਤੇ ਕੀਏ, ਕੈਸੋ ਕਿਉਂ ਨਾ ਮੀਤ, ਚਾਲੇ ਥੇ ਹਰ ਮਿਲਣ ਕੋ, ਵਿੱਚੇ ਅਟਕੇ ਉਚੀਤ, ਉਸ ਰਸਤੇ ਤੋਂ ਭਟਕ ਗਏ। ਮਾਣ ਮਾਣ ਮੁਨੀ ਮੁਨਵਰ ਗਲੇ, ਮਾਣ ਸਭੇ ਕੋ ਖਾਏ। ਉਹ ਪਿਆਰੇ ਮਾਣ ਛੱਡਿਆ ਨਾ ਜਾਵੇ ਵੱਡੇ।
ਵੱਡੇ ਖਾਲੇ ਮਾਣਨ ਮਾਣ ਛੱਡਿਆ ਵੱਡੇ ਵੱਡੇ ਖਾਲੇ ਮਾਣਨ
ਛੱਡਿਆ ਜਾਵੇ ਮਾਣ ਮੁਨੀ ਮੁਨਵਰ ਗਲੇ ਮਾਣ ਸਭੇ ਕੋ ਖਾਏ ਮਾਣ ਨਹੀਂ ਛੱਡਦਾ ਇਸ ਖੇਡ ਦੇ ਉੱਤੇ ਭਗਤ ਜੀ ਫਰਮਾਨ ਕਰਦੇ ਨੇ ਜੋ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਭਗਤ ਜੀ ਕੋਲ ਇੱਕ ਰਾਜਾ ਆ ਗਿਆ ਸੇਵਾ ਕਰਦਾ ਹੈ ਮਾਤਾ ਲੋਈ ਕਹਿੰਦੇ ਨੇ ਕਿ ਤੁਸੀਂ ਇਸ ਪਾਸੇ ਇਸ ਵੱਲ ਧਿਆਨ ਨਹੀਂ ਦਿੰਦੇ ਭਗਤ ਜੀ ਕਹਿੰਦੇ ਨਹੀਂ ਅਜੇ ਇਹ ਕਰਮ ਵਿੱਚ ਚੱਲ ਰਿਹਾ ਹੈ ਕਰਮ ਦਾ ਫਲ ਇਹ ਭੁਗਤਾ ਰਿਹਾ ਹੈ ਸੇਵਾ ਕਰ ਰਿਹਾ ਹੈ ਸ਼ੁਭ ਕਰਮ ਬਣ ਰਹੇ ਨੇ ਜਦੋਂ ਸਮਾਂ ਆਵੇਗਾ ਕਹਿੰਦੇ ਨਹੀਂ ਤੁਸੀਂ ਦੇ ਕੇ ਤਾਂ ਵੇਖੋ ਕਹਿੰਦੇ ਪਹਿਲਾਂ ਟੈਸਟ ਕਰਨਾ ਪਵੇਗਾ, ਜੇ ਇਹ ਅਜੇ ਤੱਕ ਇਸ ਦੀ ਅਵਸਥਾ ਰੋੜੇ ਵਰਗੇ ਨਹੀਂ, ਠੋਕਰ ਪੈਂਦੀ ਹੈ, ਠੋਕਰ ਪਏ ਤੋ ਜਵੇ ਬਾਣ ਲੱਗਿਓ ਤਵੇ ਰੁੱਸ ਜਾਗਿਓ, ਅੰਦਰੋਂ ਪਤਾ ਲੱਗਦਾ ਹੈ, ਨਹੀਂ ਪਤਾ ਨਹੀਂ ਲੱਗਦਾ, ਪਹਿਲਵਾਨ ਦਾ ਮੈਦਾਨ ਦੇ ਵਿੱਚ ਪਤਾ ਲੱਗਦਾ ਹੈ, ਸੂਰਮੇ ਦਾ ਮੈਦਾਨੀ ਜੰਗ ਦੇ ਵਿੱਚ ਪਤਾ ਲੱਗਦਾ ਹੈ, ਬਾਹਰੋਂ ਭਾਵੇਂ ਕਿੰਨਾ ਹੀ ਕਹੀ ਜਾਓ। ਹੁਣ ਮਾਤਾ ਲੋਈ ਜੀ ਕਹਿੰਦੇ ਦੇਖ ਵੇਖੋ, ਧਿਆਨ ਤਾਂ ਦਿਓ, ਹੁਣ ਹੋਇਆ ਕੀ? ਕਹਿੰਦੇ ਚਲੋ ਇਹਦਾ ਟੈਸਟ ਕਰਦੇ ਹਾਂ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਕੀ ਹੋਇਆ? ਕਹਿੰਦੇ ਤੁਸੀਂ ਸਵੇਰੇ ਹੀ ਜਦੋਂ ਇਸ਼ਨਾਨ ਕਰਕੇ ਸਤਸੰਗ ਵੱਲ ਨੂੰ ਆ ਰਿਹਾ ਹੋਵੇ, ਉਹ ਗਲੀ ਚੋਂ ਲੰਘ ਰਿਹਾ ਹੋਵੇ, ਉਹ ਤੋਂ ਚੁਬਾਰੇ 'ਚ ਰਹਿੰਦੇ ਸਨ ਕਿ ਇਸ ਤੋਂ ਜਿੰਨਾ ਘਰ ਦਾ ਕੂੜਾ ਕਰਕਟੇ ਦੇ ਸਿਰ ਵਿੱਚ ਪਾ ਦੇਵੀਂ, ਫਿਰ ਵੇਖੀ ਕੀ ਬੋਲਦਾ ਹੈ। ਹੁਣ ਹੋਇਆ ਉਸੇ ਤਰ੍ਹਾਂ ਹੀ, ਲੰਘ ਰਿਹਾ ਹੈ ਉੱਤੋਂ, ਜਦੋਂ ਕੂੜਾ ਕਰਕਟ ਪਿਆ, ਇੱਕਦਮ ਭੜਕ ਗਿਆ, ਗੁੱਸਾ ਆ ਗਿਆ। ਕਹਿੰਦਾ ਕੀ ਹੋਇਆ? ਜੇ ਮੈਂ ਇੱਥੇ ਸੇਵਾ ਵਿੱਚ ਆਇਆ ਹਾਂ, ਜੇ ਮੈਂ ਆਪਣੇ ਰਾਤ ਭਾਗ ਵਿੱਚ ਹੁੰਦਾ ਤਾਂ ਮੈਂ ਇਸ ਦੀ ਸਜ਼ਾ ਜ਼ਰੂਰ ਦਿੰਦਾ ਕਿ ਇਹਨੇ ਮੇਰੇ ਨਾਲ ਇਹ ਕੀਤਾ। ਜਬ ਲਗ ਧਾਰੈ ਵੈਰੀ ਮੀਤ, ਤਬ ਲਗ ਨਿਹਚਲ ਨਾਹੀਂ ਚੀਤ। ਕਹਿੰਦੇ ਉਦੋਂ ਤੱਕ ਨਿਹਚਲ ਚਿੱਤ ਨਹੀਂ ਹੋ ਸਕਦਾ ਜਦੋਂ ਤੱਕ ਸਾਡੀ ਦ੍ਰਿਸ਼ਟੀ ਦੇ ਵਿੱਚ ਵੈਰੀ ਮਿੱਤਰ ਹੈ, ਆਪਣਾ ਬਗਾਨਾ ਹੈ, ਰਾਗ ਦਵੈਸ਼ ਹੈ, ਉਸ ਸਮੇਂ ਤੱਕ ਇਹ ਕਿਵੇਂ ਮਿਲੇ? ਭਗਤ ਜੀ ਕਹਿੰਦੇ ਵੇਖ ਲਿਆ, ਇਹ ਤਾਂ ਅਜੇ ਤੱਕ ਇਸ ਤਰ੍ਹਾਂ ਦੇ ਨਾਲ ਇਹਦੀ ਅਵਸਥਾ ਹੈ ਜਿਵੇਂ ਕੋਈ ਠੋਕਰ ਪਈ ਤੇ ਬੋਲ ਪੈਂਦਾ ਹੈ, ਇਸ ਤੋਂ ਵੀ ਉੱਪਰ ਅਵਸਥਾ ਦੀ ਲੋੜ ਹੈ। ਕੋਈ ਬੁਰਾ ਕਹੋ, ਕੋਈ ਭਲਾ ਕਹੋ, ਹਮ ਤਨ ਦਿਓ ਹੈ ਡਰ। ਅੱਗੇ ਭਗਤ ਜੀ ਕੀ ਕਹਿੰਦੇ ਨੇ, ਕਬੀਰ ਰੋੜਾ ਹੋਆ ਤੋ ਕਿਆ ਪਿਆ, ਜਾਂ ਪੰਥੀ ਕੋ ਦੁੱਖ ਦੇ, ਜੇ ਘਰ ਬਾਰ ਛੱਡ ਕੇ ਸੇਵਾ ਦੇ ਵਿੱਚ ਵੀ ਆ ਗਏ, ਫਿਰ ਇੱਥੇ ਆ ਕੇ ਮਾਣ ਨਾ ਛੱਡਿਆ, ਫਿਰ ਐਵੇਂ ਉਹ ਜਿਹੜੀ ਸੇਵਾ ਤਾਂ ਸੁਖਦਾਇਕ ਬਣੇ ਦੂਜਿਆਂ ਵਾਸਤੇ, ਸੇਵਾ ਕਰਦੇ ਹਾਂ ਕਿ ਆ ਸੁਖੀ ਹੋਣ, ਪਰ ਜੇ ਉਹ ਦੁੱਖਦਾਇਕ ਬਣ ਗਈ, ਉਸ ਨੂੰ ਕੀ ਕਹਿੰਦੇ ਨੇ? ਕਿ ਵੀਰ ਰੋੜਾ ਹੋਆ ਤੋ ਕਿਆ ਪਿਆ, ਜਾਂ ਪੰਥੀ ਜੋ ਪੰਥੀ ਕੋ ਦੁੱਖ ਦੇ, ਕਿ ਜੇ ਇਹ ਰਸਤੇ ਦੇ ਵਿੱਚ ਪਿਆ ਹੋਇਆ ਰਸਤੇ ਚੱਲਣ ਵਾਲਿਆਂ ਦੇ ਦੁੱਖ ਦਿੰਦਾ ਹੈ, ਤਾਂ ਇਹ ਬਣਨ ਦਾ ਕੀ ਫਾਇਦਾ? ਘਰ ਬਾਰ ਛੱਡਣ ਦਾ ਮਾਇਆ ਤਜਤੀ, ਛੱਡ ਤਾਂ ਮਾਣ ਛੱਡਿਆ ਨਹੀਂ, ਫਿਰ ਇਹਦਾ ਕੀ ਇਹ ਫਲ ਹੈ? ਕਹਿੰਦੇ ਕਿਵੇਂ ਹੋਵੇ, ਐਸਾ ਤੇਰਾ ਦਾਸ ਹੋਏ ਤਾਹੇ ਮਿਲੇ ਭਗਵਾਨ। ਕਹਿੰਦੇ ਐਸਾ ਕੋਈ ਦਾਸ ਹੋਏ, ਉਹ ਹੁਣ ਜਿਹੜਾ ਕੋਈ ਇਸ ਤਰ੍ਹਾਂ ਦਾ ਦਾਸ ਹੋਵੇ, ਉਹ ਫਿਰ ਕਹਿੰਦੇ ਉਹਨੂੰ ਉਸ ਨੂੰ ਮਿਲਦਾ ਤਾਂ ਭਗਵਾਨ ਹੈ, ਠੀਕ ਹੈ, ਉਹ ਅਵਸਥਾ ਦੇ ਹੋਰ ਲੋੜ ਹੈ। ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਹੋਆ ਤੋ ਕਿਆ ਪਿਆ, ਜਾਂ ਪੰਥੀ ਕੋ ਦੁੱਖ ਦੇ, ਐਸਾ ਤੇਰਾ ਜਿਹੜਾ ਉਹ ਇਹ ਤਰ੍ਹਾਂ ਦਾ ਦਾਸ ਹੈ, ਉਹ ਜਿਹੜਾ ਰਸਤਿਆਂ ਦੇ ਵਿੱਚ ਤੁਰੇ ਜਾਂਦਿਆਂ ਨੂੰ ਵੀ ਕਿਸੇ ਨੂੰ ਬੋਲ ਕਬੋਲ ਬੋਲ ਕੇ ਵੀ ਦੁੱਖ ਦੇਣਾ ਹੈ, ਦਿਲ ਤੋੜਨਾ ਹੈ, ਉਹ ਪ੍ਰਵਾਨ ਨਹੀਂ, ਉਹ ਜਿਹੜਾ ਹੈ ਜਿਹੜਾ ਹੋਵੇ ਐਸਾ ਤੇਰਾ ਦਾਸ ਹੋਏ, ਉਹ ਜਿਹੜਾ ਦਾਸ ਹੈ ਉਹ ਕੀ ਬਣੇ? ਜੈਸਾ ਜਿਉਂ ਪਾਣੀ ਸਰਵੰਗ, ਜਿਵੇਂ ਪਾਣੀ ਜਿਵੇਂ ਜਿਵੇਂ ਇਹ ਸਰਵੰਗ ਪਾਣੀ ਦੀ ਹਾਲਾਤ ਹੈ, ਇਸ ਤੋਂ ਪਹਿਲਾਂ ਜਿਉਂ ਧਰਨੀ ਮੈਂ ਖੇ, ਕਹਿੰਦੇ ਜਿਵੇਂ ਆਹ ਖੇ ਹੁੰਦੀ ਹੈ, ਸਵਾਹ ਹੁੰਦੀ ਹੈ, ਜੇ ਉਹ ਧੂੜ ਬਣ ਜਾਵੇ ਰਸਤੇ ਵਿੱਚ ਪੈ ਜਾਵੇ, ਇਹ ਤਾਂ ਨਹੀਂ ਕਿ ਠੋਕਰ ਪਵੇਗੀ? ਭਗਤ ਜੀ ਕਹਿੰਦੇ ਇਹ ਵੀ ਗੱਲ ਪ੍ਰਵਾਨ ਨਹੀਂ, ਕਿਉਂਕਿ ਜੇ ਖੇ ਕਬੀਰ ਖੇ ਹੋਈ ਤੋਂ ਕਿਆ ਪਿਆ ਜੋ ਉੱਡ ਉੱਡ ਲੱਗੇ ਅੰਗ, ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ, ਜਿਵੇਂ ਸਰਵੰਗ ਕਹਿੰਦੇ ਨੇ ਸਰਵ ਅੰਗ, ਪਾਣੀ ਮਿਲ ਕੇ ਬਣਦਾ ਹੈ ਹਾਈਡਰੋਜਨ ਆਕਸੀਜਨ ਦਾ, ਇਹ ਪਾਣੀ ਵਰਗੀ ਕਹਿੰਦੇ ਹਾਲਾਤ ਹੋਵੇ। ਪਾਣੀ ਦਾ ਚਲੋ ਸੁਭਾਅ ਹੈ, ਇਹ ਵੀ ਬਹੁਤ ਚੰਗਾ ਗੁਣ ਹੈ, ਪਾਣੀ पहला जीव है जित हरिया सब कोई, पवन गुरु पानी पिता, पिता पानी है, पानी तो बिना तो इंसान वध तो वध तीन चार दिन जीवदा रह सकता है। ये साढ़े ते मन देहरी चलै पानी अन्न, ये चलता ही शरीर पानी नाल है, अन्न पानी नाल चलता है। हुण इसनू भी कहिंदे प्रवान नहीं, तां फिर इन्ना कुछ कर लिया, फिर इस तो अगे किड्डी वड्डी अवस्था भेत दी गल भगत जी दस रहे ने कि पानी भी की है, वह सेवक भी की है। जे पानी मांगो सहन उहदे विच सहन शक्ति ही नहीं, पानी दे विच नहीं इस है, पानी नूं जे कोई अग वालो भाफ बनता है उबलता है। इस तरह जे मान ते अपमान विच मन्या होया कोई सेवकां नूं छेड़ के वेख लो, जे तां उस दे अंदर त्याग विरती है तां उस दे मुख तों कदे ना नहीं होवेगी, नहीं तां ना देण वाले हुंदे ने, आम ही हुंदा कि उह ना देंदा है, नहीं उहदे मुख तों हां निकलेगी सत वचन होवेगा। उह कदे ना नहीं देंदा, उह की कहिंदा हां, लोभ विरती वाला ना करेगा। लोभ की अवस्था की है, कबीर जहां ज्ञान तह धर्म है, जिथे ज्ञान है ज्ञान सोझी है उथे धर्म आ जाता है, जिथे जह लोभ तहकाल, जिथे लोभ है उथे लोभी का काल काल नाल संबंध है। किन्ना कुछ लोभ वास्ते करते, लोभ स्यों ही सब की उम्मीद मित्र बनाते ने दुश्मन बन जाते ने। काल है जह खिमा तह आप, जिथे खिमा है, खिमा दे विच जे कोई बुरा भी करता है बुरे का भला कर गुस्सा मानना हटाए, देही लोग लगे पल्ले सब कुछ पाए। ऐतका जिहड़ा पिछले महीने का आत्म मार्ग मैगजीन है, इहदे विच स्वामी राम ने खिमा दे उत्ते बड़ा सोहना लिखिया है कि खिमा की है, धीरज की है। ऐसा कोई दास होए, कोई ही ऐसा दास बनता है, खिमा कर देनी, कदे भी बुरे का भी भला लोचना, चढ़दी कला उसकी हो जाती है जिहड़ा सरबत का भला सोचता है। हुण इस तरह के नाल जे ये कबीर पानी हुआ तो क्या पिया जोशीरा ताता होवे, ये कहिंदे तत्ता ठंडा हो जाता है। मान अपमान मते सो सेवक नाहीं, जे वह तत्ता ठंडा ही हुंदा है। हुण बड़ा मुश्किल है, एक बारी इत्थे बड़े बीतराग अवस्था दा महात्मा आनंदपुर साहब आ गए, गुरु गोबिंद सिंह जी कोल सिखां ने कहा कि पातशाह से उन्हां दे दर्शन करके आए हाँ, बड़ा सोहने उन्हां दी अवस्था है। गुरु गोबिंद सिंह जी एक दिन सैर करते करते चले गए, नाल सुधरे शाह जी भी हैं। अगे की होया, अले बचन बलास चल लगे ने, सुथरा गुरु पाद के पिछे खड़ा है, उस दियां नकलां लाउण लग गया। हुण जिहड़े महात्मा जी बैठे सन, विचार तां की चलणी सी, उह चमटा ले के सुथरे शाह दे पिछे भज्जे जांदे ने। गुरु पातशाह जी कहण लगे, कहिंदे ठीक ही कहा बाणी विच कबीर जी ने कि कबीर साध जमिलने जाइए, संग न लीजै कोई पाछे पाओ न दीजिए, आग्या होए सो होए, जे सुथरे आ गए ने रंग च भंग पा दित्ती वह विचाली रह गई, वह दूजे पासे होर पासे दौड़ पे संत। सो इस करके साध जो मिलने जाइए, नाल ना कहिंदे कुछ भी रखो, माण अपमान छड्ड देवो। जे साधु दे कोल जाने उत्थे बहुत मिलणगे, कोई चंगा कहण वाले भी हुंदे ने, माड़ा कहण वाले भी हुंदे ने। दुनिया किसी की मित नहीं बनती, भगत जी कहिंदे तां इक लोक लाज है, इहदे विच को कहूं को ना है, कोई किसी का नहीं बनता, सब देखी ठोक बजाए, ये जिहड़ी दुनिया मतबलदी है। हुण भगत जी की कह रहे ने, कहिंदे जे ये उतरा चढ़ा दे विच भी आ गया, जीवन सम नहीं बनया, ਫਿਰ ਉਹ ਅਜਰ ਵਾਸਤੇ ਉਹਨੂੰ ਕਿਵੇਂ ਜਰ ਸਕਦਾ ਜੇ ਅਸੀਂ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਹੀ ਆਪਣਾ ਬੈਲੈਂਸ ਖੋ ਲੈਂਦੇ ਹਾਂ, ਸਾਡੇ ਮਨ ਦਾ ਸੰਤੁਲਨ ਕਾਇਮ ਨਹੀਂ ਰਹਿ ਸਕਦਾ, ਫਿਰ ਜਿਹੜੀ ਉਹ ਅਵਸਥਾ ਭੇਤ ਦੀ ਗੱਲ ਹੈ, ਅਜਰ ਵਸਤੂ ਹੈ, ਉਹ ਇਹਨਾਂ ਮੰਜ਼ਲਾਂ ਦਰ ਮੰਜ਼ਲਾਂ ਨੂੰ ਪਾਰ ਕਰਕੇ ਇਸ ਅਵਸਥਾ ਤੇ ਪਹੁੰਚਣਾ ਜਿੱਥੇ ਮਹਾਂਪੁਰਸ਼ ਆਪ ਪਹੁੰਚੇ ਨੇ, ਪਹੁੰਚੇ ਹੋਏ ਮਹਾਂਪੁਰਸ਼ ਸਾਨੂੰ ਵੀ ਪਹੁੰਚਾਉਣਾ ਚਾਹੁੰਦੇ ਨੇ। ਉਹ ਬਣ ਗਏ ਹਰੀ ਦਾ ਰੂਪ, ਹਰ ਜਨ ਬਣ ਗਏ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਾ ਰਹਿ ਜਾਵੇ, ਉਸੇ ਦਾ ਹੀ ਰੂਪ ਬਣ ਜਾਵੇ। ਚੰਦਨ ਕਾ ਬਿਰਬਾ ਪਲਾ ਬੇੜੋ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਹੁਣ 12 ਸਾਲ ਲੰਘ ਗਏ, ਮਾਤਾ ਲੋਈ ਕਹਿੰਦੀ ਬੜੀ ਸੇਵਾ ਕੀਤੀ ਹੈ, ਬੜਾ ਵੱਡਾ ਬੰਦਾ ਹੈ, ਕਹਿੰਦੇ ਹੁਣ ਇਸ ਦੀ ਉਸ ਅਵਸਥਾ 'ਤੇ ਪਹੁੰਚ ਚੁੱਕਿਆ ਜਿੱਥੇ ਮਾਣ ਅਤੇ ਅਪਮਾਨ ਨਹੀਂ, ਮਾਣ ਅਪਮਾਨ ਵਧੇ ਸੋ ਸੇਵਕ ਨਹੀਂ। ਹੁਣ ਇਸ ਦੀ ਜਿਹੜੀ ਵਿਰਦੀ ਹੈ ਸਮਦਰਸੀ ਹੈ, ਹੁਣ ਇਹ ਸਹਿ ਸਕਦਾ ਹੈ। ਫਿਰ ਮਾਤਾ ਨੇ ਪਰਖ ਕੀਤੀ, ਜਦੋਂ ਕੂੜਾ ਕਰਕਟ ਸਿਰ 'ਚ ਪਿਆ ਉਹ ਅਸ਼ ਅਸ਼ ਕਰ ਉੱਠਿਆ। ਧੰਨ ਮਾਤਾ ਲੋਈ ਧੰਨ ਧੰਨ ਕਹਿੰਦਾ ਹੈ, ਕੀ ਕਹਿੰਦਾ, ਕਹਿੰਦਾ ਮੈਨੂੰ ਧੂੜ ਮਿਲ ਗਈ, ਸਾਧੂਆਂ ਦੀ ਧੂੜ ਮੇਰੇ ਸੀਸ ਵਿੱਚ ਪੈ ਗਈ, ਧੂੜੀ ਨਾਲ ਲੇਖ ਮਟਾ ਕੇ ਰੱਖ ਦਿੱਤੇ, ਅੱਜ ਕਹਿੰਦੇ ਬਣ ਗਿਆ। ਕਿਉਂਕਿ ਐਸਾ ਤੇਰੋ ਦਾਸ ਹੋਏ ਤਾਹੇ ਮਿਲੇ ਭਗਵਾਨ, ਐਸਾ ਕੋਈ ਦਾਸ ਹੈ ਉਹਨੂੰ ਫਿਰ ਪਰਮੇਸ਼ਰ ਮਿਲ ਜਾਂਦਾ ਹੈ। ਸੋ ਲੋੜ ਹੈ ਕਿ ਅਸੀਂ ਇਸ ਰਸਤੇ ਦੇ ਪਾਂਧੀ ਹਾਂ, ਇਸ ਰਸਤੇ ਦੇ ਉੱਤੇ ਚੱਲੇ ਆ, ਆਤਮ ਮਾਰਗ 'ਤੇ ਸਤਪੁਰਸ਼ਾਂ ਨੂੰ ਤੋਰਦੇ ਨੇ। ਆਤਮ ਮਾਰਗ ਜੋ ਇੱਕ ਮੈਗਜ਼ੀਨ ਹੈ, ਇਸ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਪਰਮ ਪੂਜਾ ਸਤਿਕਾਰਯੋਗ ਬੀ ਜੀ ਨੇ ਵਿਸਾਖੀ 1995 ਦੇ ਵਿੱਚ ਕੀਤੀ। ਅੱਜ ਕਿੰਨਾ ਸਮਾਂ ਲੰਘ ਗਿਆ, ਬੜਾ ਸਮਾਂ ਦੇਖਿਆ, ਬੜੇ ਉਤਰਾਅ ਚੜਾਅ ਵੇਖੇ, ਪਰ ਜਿਹੜੇ ਤੁਸੀਂ ਸਮਦਰਸੀ ਹੋ, ਜਿਹੜੇ ਹਾਣ ਲਾਭ ਨੂੰ ਸਹਿ ਸਕਦੇ ਹੋ, ਦੁੱਖ ਸੁੱਖ ਨੂੰ ਸਹਿ ਸਕਦੇ ਹੋ, ਆਤਮ ਮਾਰਗ ਦੇ ਪਾਂਧੀ ਹੋ, ਅੱਜ ਉਹ ਜੁੜੇ ਬੈਠੇ ਨੇ। ਤੇ ਦੂਜੇ ਇਸ ਘਰ ਤੋਂ ਬਹੁਤ ਦੂਰ ਚਲੇ ਗਏ ਵਾਪਸ ਲਿਆਉਣ ਵਾਸਤੇ ਅਸੀਂ ਬਹੁਤ ਯਤਨ ਕਰਦੇ ਹਾਂ, ਇਹ ਨਹੀਂ ਕਿ ਕੋਈ ਅਸੀਂ ਯਤਨ ਨਹੀਂ ਆਰੰਭਿਆ, ਬੜੇ ਯਤਨ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਆ ਜਾਣ, ਪਰ ਇਹ ਆਤਮ ਮਾਰਗ ਜੋੜਦਾ ਏ ਤੋੜਦਾ ਨਹੀਂ, ਆਪਣੀ ਚੱਲ ਹੀ ਚੱਲਦਾ ਹੈ, ਇਹ ਚੱਲ ਹੀ ਰਿਹਾ। ਇੱਕ ਮਹਾਂਪੁਰਸ਼ ਨੇ ਚਲਾਇਆ ਹੈ, ਜਿਨ੍ਹਾਂ ਨੇ ਕਿਰਪਾ ਕੀਤੀ ਆਪਣੇ ਸਰੀਰਕ ਕਾਲ ਸਮੇਂ ਲਗਾਤਾਰ ਉਹਨਾਂ ਨੇ ਇਸ ਨੂੰ 6 ਸਾਲ 6 ਮਹੀਨੇ ਚਲਾਇਆ ਹੈ। ਉਸ ਤੋਂ ਬਾਅਦ ਹੁਣ ਆ ਤੁਸੀਂ ਬਾਕੀ ਸਮਾਂ ਦੇਖ ਲਓ, 7 ਸਾਲ ਤੋਂ ਉੱਤੇ ਆਹ ਜਿਹੜਾ ਸਮਾਂ ਲੰਘ ਰਿਹਾ ਹੈ, ਪੌਣੇ ਇੱਕ ਸੱਤ ਸਾਲ ਦਾ ਸਮਾਂ ਹੈ। ਇਹ ਸਮੇਂ ਦੇ ਵਿੱਚ ਬੜੇ ਉਤਰਾਅ ਚੜਾਅ ਆਏ, ਜ਼ਿਆਦਾਤਰ ਦੇਖਣ ਨੂੰ ਐਸੇ ਹੀ ਮਿਲੇ ਜਿਹੜੇ ਕਿ ਇਹਨੂੰ ਰੋਕਣ ਵਾਲੇ ਨੇ, ਪਰ ਇਹ ਰੁਕਦਾ ਨਹੀਂ, ਕਿਉਂਕਿ ਇੱਕ ਐਸੇ ਯੁਗ ਪੁਰਸ਼ ਦਾ, ਐਸੇ ਮਹਾਨ ਪੁਰਸ਼ ਦਾ ਚਲਾਇਆ ਹੈ, ਜਿਨ੍ਹਾਂ ਨੇ 6 ਸਾਢੇ 6 ਸਾਲ ਤਾਂ ਆਪ ਸਰੀਰ ਵਿੱਚ ਰਹਿ ਕੇ ਇਸ ਨੂੰ ਚਲਾਇਆ, ਪ੍ਰਬੰਧ ਕੀਤਾ ਕਿ ਜਿਹੜੇ ਜਗਿਆਸੂ ਨੇ ਉਹਨਾਂ ਦੀ ਜਗਿਆਸਾ ਦੀ ਪੂਰਤੀ ਹੋਵੇ, ਉਹ ਇਹ ਨਾਮ ਬਾਣੀ ਨਾਲ ਜੁੜਨ। ਉਸ ਤੋਂ ਬਾਅਦ 6.5 ਸਾਲ ਉੱਤੇ ਸਮਾਂ ਲੰਘ ਗਿਆ ਹੈ, ਚੱਲ ਰਿਹਾ ਹੈ। ਇਹ ਬੀਜ ਦੀ ਆਸ਼ੀਰਵਾਦ ਹੈ ਕਿ ਇਸਨੇ ਬੜੀਆਂ ਮਾਇਕ ਔਕੜਾਂ ਦਾ ਸਾਹਮਣਾ ਕੀਤਾ ਹੈ, 6000 ਇਸ ਦਾ ਲਾਈਫ ਮੈਂਬਰ ਹੈ, ਹੁਣ ਬੈਂਕ 1 ਪੈਸਾ ਨਹੀਂ ਦੇ ਰਿਹਾ, ਇਹ ਫਿਰ ਵੀ ਚੱਲ ਰਿਹਾ ਹੈ। ਇਹ ਕਿਰਪਾ ਇੱਕ ਕੋਈ ਅਦ੍ਰਿਸ਼ ਸ਼ਕਤੀ ਚਲਾ ਰਹੀ ਹੈ, ਉਹ ਪ੍ਰੇਰਦੀ ਹੈ, ਵੱਡੇ ਵੱਡੇ ਡੋਨੇਸ਼ਨ ਦੇਣ ਵਾਲੇ ਪ੍ਰੇਮੀ ਆਪੇ ਹੀ ਕੋਈ ਚੈੱਕ ਭੇਜਦਾ, ਕੋਈ ਡਰਾਫਟ ਭੇਜਦਾ, ਇਹ ਚੱਲ ਰਿਹਾ, ਇੱਕ ਸਿਸਟਮ ਚਲਾ ਦਿੱਤਾ। ਸੋ ਅਸੀਂ ਇਸ ਰਸਤੇ ਦੇ ਉੱਤੇ ਚੱਲਣਾ ਹੈ ਜੋ ਆਤਮ ਮਾਰਗ ਸਾਨੂੰ ਚਲਾ ਰਿਹਾ ਹੈ। ਸੋ ਇਹ ਅਸੀਂ ਇਹ ਭਗਤ ਬਾਣੀ ਜੋ ਅੱਜ ਗੁਰੂ ਬਾਣੀ ਹੈ, ਇਹਦੀ ਵਿਚਾਰ ਕਰ ਰਹੇ ਹਾਂ ਕਿ ਸਾਡੇ ਜੀਵਨ ਨੂੰ ਵੀ ਇਹ ਸੇਧ ਮਿਲ ਜਾਵੇ, ਅਸੀਂ ਇਸ ਜੀਵਨ ਦੇ ਪਾਂਧੀ ਬਣ ਜਾਈਏ। ਸੋ ਸਾਧ ਸੰਗਤ ਜੀ, ਆ ਜੋ ਤੁਸੀਂ ਪ੍ਰੇਮੀ ਪਹੁੰਚਦੇ ਹੋ, ਪਿਆਰ ਵਾਲੇ ਬੜੇ ਨੇਮ ਨਾਲ, ਪ੍ਰੇਮ ਨਾਲ, ਹਰ ਹਫ਼ਤੇ ਕੀ ਸੰਗਰਾਂਦ ਕੀ ਪੂਰਨਵਾਸੀ ਇਸ ਪਵਿੱਤਰ ਪਾਵਨ ਸਥਾਨ ਦੇ ਉੱਤੇ ਪਹੁੰਚਦੇ ਹੋ, ਸੋ ਤੁਹਾਡਾ ਬਹੁਤ ਹੀ ਕੋਟਾਨਕੋਟ ਧੰਨਵਾਦ ਹੈ। ਅਸੀਂ ਰਿਣੀ ਹਾਂ, ਰੋਮ ਰੋਮ ਰਿਣੀ ਹੈ ਕਿ ਤੁਸੀਂ ਇੱਥੇ ਆ ਕੇ ਸਤਸੰਗ ਦਾ ਲਾਹਾ ਪ੍ਰਾਪਤ ਕਰਦੇ ਹੋ। ਸੋ ਤੁਹਾਡੇ ਬੜੇ ਚੰਗੇ ਭਾਗ ਨੇ, ਸਤਸੰਗ ਦੇ ਵਿੱਚੋਂ ਸੋਝੀ ਮਿਲਦੀ ਹੈ। ਮਾਰਗ ਮੋਤੀ ਬਿਥਰੇ ਅੰਧਾ ਨਿਕਸ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਅਲੰਘ ਜਾਏ। ਸੰਸਾਰ ਦੀ ਹਾਲਤ ਕੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਹੀ ਬਹੁ ਰੋਲ ਕਚੋਲਾ। ਇਹ ਮਾਇਆ ਦੀ ਐਸੀ ਗਾੜੀ ਨੀਂਦ ਹੈ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸੁੱਤਿਆਂ ਦਾ ਇੱਕ ਤਾਂ ਸਾਡਾ ਜੀਵਨ ਦਾ 3ਜਾ ਹਿੱਸਾ ਲੰਘਦਾ ਹੈ, 3ਜਾ ਹਿੱਸਾ ਅਸੀਂ ਸੌਂ ਕੇ ਲੰਘਾ ਦਿੰਦੇ ਹਾਂ। ਚਲੋ ਇਹਦੇ ਵਿੱਚ ਉੱਠ ਕੇ ਖਾਂਦੇ ਵੀ ਹਾਂ, ਪੀਂਦੇ ਵੀ ਹਾਂ, ਕੰਮ ਕਾਰ ਵੀ ਕਰਦੇ ਹਾਂ, ਕਾਰ ਵਿਹਾਰ ਚੱਲਦੇ ਨੇ, ਪਰ ਇੱਕ ਐਸੀ ਨੀਂਦ ਹੈ, ਉਸ ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸਾਰੀ ਉਮਰ ਵਿਹਾ ਜਾਂਦੀ, ਐਵੇਂ ਗਈ ਵਿਹਾਏ, ਲੰਘ ਜਾਂਦੀ ਹੈ। ਸੋ ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ, ਤੁਸੀਂ ਜਾਗੋ, ਜਾਗੀਆਂ ਹੋਈਆਂ ਰੂਹਾਂ ਹੈ, ਤੁਹਾਨੂੰ ਤਾਂ ਕਹਿਣ ਦੀ ਵੀ ਲੋੜ ਨਹੀਂ। ਮਹਾਤਮਾ ਬੁੱਧ ਜਦੋਂ ਸਰੀਰ ਛੱਡਣ ਲੱਗੇ, ਉਹਨਾਂ ਦਾ ਚਚੇਰਾ ਭਰਾ ਸੀ, ਉਹ ਕਹਿਣ ਲੱਗਿਆ ਕਿ ਹੁਣ ਅਸੀਂ ਤੇਰੇ ਪਿੱਛੋਂ ਕੀ ਕਰਾਂਗੇ, ਰੋ ਰਿਹਾ ਹੈ। ਕਹਿੰਦੇ ਉਹ ਰੋਂਦਾ ਕਿਉਂ ਹੈ, ਕਹਿੰਦਾ ਮੈਂ ਰੋਂਦਾ ਤਾਂ ਹਾਂ ਤੁਸੀਂ ਹੁਣ ਜਾ ਰਹੇ ਹੋ। ਉਹ ਮਹਾਤਮਾ ਕਹਿੰਦੇ ਮੈਂ ਤਾਂ ਸੋਚਦਾ ਸੀ ਕਿ ਮੇਰੇ ਜਾਣ 'ਤੇ ਇਹਨਾਂ ਇੰਨਾ ਬਰਾਗ ਲੱਗਿਆ ਹੈ। ਕਹਿੰਦਾ ਰੋਂਦਾ ਕਿਉਂ ਹੈ, ਕਹਿੰਦਾ ਮੈਂ ਰੋਂਦਾ ਤਾਂ ਹੈ, ਅਜੇ ਸਾਡਾ ਕੁਝ ਬਣਿਆ ਵੀ ਨਹੀਂ, ਤੂੰ ਸਰੀਰ ਛੱਡ ਕੇ ਸੰਸਾਰ 'ਤੇ ਜਾ ਰਿਹਾ ਹੈ, ਸਾਡਾ ਤਾਂ ਕੁਝ ਬਣਾ ਜਾ। ਉਹ ਕਹਿੰਦੇ ਬੜਾ ਬਣਨ ਦਾ ਰਾਹ ਨਹੀਂ, ਇਹ ਪਿਆਰਿਆ ਮਿਟਣ ਦਾ ਰਾਹ ਹੈ। ਸੋਚਿਆ ਤਾਂ ਸੀ ਕਿ ਤੂੰ ਮੈਨੂੰ ਰੋਣਾ, ਤੂੰ ਤਾਂ ਆਪਣੇ ਆਪ ਨੂੰ ਹੀ ਰੋ ਰਿਹਾ ਕਿ ਮੇਰਾ ਕੁਝ ਨਹੀਂ ਬਣਿਆ। ਸੋ ਸਾਧ ਸੰਗਤ, ਇਸ ਕਰਕੇ ਇਹ ਜੋ ਹੈ ਕਹਿੰਦੇ ਫਿਰ ਕੀ ਕਰੀਏ। ਮਹਾਤਮਾ ਕਹਿਣ ਲੱਗੇ ਕਿ ਤੁਸੀਂ ਜੋ ਮੈਂ ਕੀਤਾ ਤੁਸੀਂ ਕਰੋ, ਜੋ ਸੰਸਾਰ ਸੁੱਤਾ ਪਿਆ ਉਹਨੂੰ ਜਗਾਓ, ਕਿਸੇ ਨਾ ਕਿਸੇ ਤਰ੍ਹਾਂ ਨਾਲ ਜਗਾਓ, ਕਿਉਂਕਿ ਤਿੰਨਾਂ ਗੁਣਾਂ ਦੇ ਵਿੱਚ ਰਾਜ ਗੁਣ, ਤਮ ਗੁਣ, ਸਤਗੁਣ ਸਭ ਤੇਰੀ ਮਾਇਆ, ਇਹਦੇ ਵਿੱਚ ਸੰਸਾਰ ਸੌ ਗਿਆ, ਇਹਨੂੰ ਜਗਾਓ। ਮਹਾਤਮਾ ਜਗਾਉਂਦੇ ਰਹੇ। ਉਸੋ ਉਹਨਾਂ ਦੇ ਸਹੀ ਮਹਿਨਿਆਂ ਦੇ ਵਿੱਚ ਪਾਏ ਪੂਰਨਿਆਂ ਦੇ ਉੱਤੇ ਚੱਲਣਾ ਹੈ। ਸੋ ਇਸ ਦੀ ਆਪਾਂ ਵਿਚਾਰ ਕੀਤੀ, ਇੱਥੋਂ ਵਿਚਾਰ ਗੁਰੂ ਪਾਤਸ਼ਾਹ ਨੇ ਚਾਹਿਆ ਅਗਲੇ ਸਤਸੰਗ ਵਿੱਚ ਕਰਾਂਗੇ। ਸੋ ਹੁਣ ਹੋਈਆਂ ਭੁੱਲਾਂ ਮਾਫ਼ ਕਰਨੀਆਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਜਿਹੜੇ ਨਹੀਂ ਬੋਲੇ ਉਹ ਆਨੰਦ ਸਾਹਿਬ ਗੁਰੂ ਸਤੋਤਰ ਦੇ ਜ਼ਰੂਰ ਬੋਲਣ ਦੀ ਖੇਚਲ ਕਰਨ। ਰਾਮ ਕਲੀ ਮਹੱਲਾ ਤੀਜਾ, ਆਨੰਦ ਦੀ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਧੰਨ
ਧਨ ਹੈ ਧਨ ਹੈ ਮੇਰੇ ਸਾਥੀ ਧਨ ਹੈ
ਵਾਹਿਗੁਰੂ ਤੇਰਾ ਸਿੱਖ ਨਾਮ ਕੇ ਕਾ ਪੁਰ ਪਿਆਰਿਆ जेवा रखना है और तीन तरीका है